You're with SBS Radio.
ਹਾਜ਼ਰੀਨ ਐਸ ਬੀ ਐਸ ਪੰਜਾਬੀ 'ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ। ਦੋਸਤੋ, 2 ਅਪ੍ਰੈਲ ਦੁਨੀਆ ਭਰ ਦੇ ਵਿੱਚ ਵਰਲਡ ਔਟਿਜ਼ਮ ਡੇ ਵਜੋਂ ਮਨਾਇਆ ਜਾਂਦਾ ਹੈ। ਦੁਨੀਆ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਮਾਨਸਿਕ ਸਿਹਤ ਅਤੇ ਮਾਨਸਿਕ ਜਿਹੜੀ ਉਹਨਾਂ ਦੀ ਗਰੋਥ ਹੁੰਦੀ ਹੈ, ਉਹਨਾਂ ਦੀ ਤਰੱਕੀ ਹੈ, ਉਸ ਦੇ ਵਿੱਚ ਕਈ ਵਾਰ ਧੀਮਾਪਣ ਆ ਜਾਂਦਾ ਹੈ, ਰੁਕਾਵਟ ਆ ਜਾਂਦੀ ਹੈ। ਉਸ ਨੂੰ ਸੰਬੋਧਿਤ ਕਰਨ ਵਾਸਤੇ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਡਾਕਟਰ ਅਤੇ ਅਜਿਹੇ ਬੱਚੇ ਅਤੇ ਉਹਨਾਂ ਦੇ ਮਾਪੇ ਜਿਹੜੇ ਕਿ ਔਟਿਜ਼ਮ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇ ਵਾਸਤੇ ਇਹ ਦਿਹਾੜਾ ਸਮਰਪਿਤ ਹੈ। ਇਸ ਦੇ ਉੱਪਰ ਰੌਸ਼ਨੀ ਪਾਉਣ ਵਾਸਤੇ ਮੈਲਬਰਨ ਦੇ ਪੀਡੀਆਟ੍ਰੀਸ਼ਨ ਡਾਕਟਰ ਰਾਜ ਖਿੱਲਨ ਸਾਡੇ ਨਾਲ ਗੱਲਬਾਤ ਕਰਨ ਲਈ ਸਾਂਝ ਪਾ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਐਸ ਬੀ ਐਸ ਪੰਜਾਬੀ 'ਚ।
ਥੈਂਕ ਯੂ ਐਸ ਬੀ ਐਸ ਪੰਜਾਬੀ ਐਂਡ ਥੈਂਕ ਯੂ ਰੁਚਿਕਾ ਜੀ, ਮੈਨੂੰ ਮੌਕਾ ਦਿੱਤਾ ਮੇਰੇ ਪੇਸ਼ੈਂਟ ਲਈ, ਮੇਰੀ ਕਮਿਊਨਿਟੀ ਲਈ ਜੁੜਨ ਲਈ। ਥੈਂਕ ਯੂ ਜੀ।
ਡਾਕਟਰ ਖਿੱਲਨ, ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਸਾਡੇ ਭਾਰਤੀ ਸਮਾਜ ਦੇ ਵਿੱਚ, ਖਾਸ ਤੌਰ 'ਤੇ ਪੰਜਾਬੀ ਸਮਾਜ 'ਚ, ਬੇਸ਼ੱਕ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹਾਂ, ਔਟਿਜ਼ਮ ਦੇ ਬਾਰੇ ਅਵੇਅਰਨੈਸ ਯਾਨੀ ਜਾਗਰੂਕਤਾ ਬਹੁਤ ਘੱਟ ਹੈ, ਇਹਦੇ ਬਾਰੇ ਰੌਸ਼ਨੀ ਪਾਓ।
ਨਹੀਂ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਔਟਿਜ਼ਮ ਦੀ ਜਾਗਰੂਕਤਾ, ਖਾਸ ਕਰਕੇ ਸਾਡੀ ਕਮਿਊਨਿਟੀ ਦੀ, ਪੰਜਾਬੀ ਜਾਂ ਪੂਰੀ ਇੰਡੀਅਨ ਕਮਿਊਨਿਟੀ ਦੇ ਵਿੱਚ ਰਿਲੇਟਿਵਲੀ ਘੱਟ ਹੈ। ਪਰ ਅਗਰ ਆਪਾਂ 10 ਸਾਲ ਪਹਿਲੇ ਤੋਂ ਹੁਣ ਕੰਪੇਅਰ ਕਰੇ ਤਾਂ ਪਹਿਲੇ ਤੋਂ ਕਾਫੀ ਇੰਪਰੂਵ ਹੋ ਗਈ ਹੈ। ਔਰ ਇੰਡੀਆ ਦੇ ਵਿੱਚ ਅਭੀ ਤੱਕ ਔਟਿਜ਼ਮ ਓਨਾ ਡਾਇਗਨੋਸ ਨਹੀਂ ਹੁੰਦਾ, ਤੇ ਉਹਦੀ ਵਜ੍ਹਾ ਤੋਂ ਉਹਨਾਂ ਨੂੰ ਇੱਕ ਦਿਮਾਗ 'ਚ ਬੈਠੀ ਚੀਜ਼ ਹੁੰਦੀ ਹੈ ਕਿ ਨਹੀਂ, ਮੇਰੇ ਬੱਚੇ 'ਚ ਕੁਛ ਨਹੀਂ ਹੈ। ਲੋਕਾਂ ਦੇ ਵਿੱਚ ਇੱਕ ਹਮੇਸ਼ਾ ਇਹ ਭਰਮ ਵੀ ਰਹਿੰਦਾ, ਥੋੜਾ ਜਿਹਾ ਡਰ ਵੀ ਰਹਿੰਦਾ, ਔਰ ਆਪਣੇ ਆਪ ਨੂੰ ਇਸ ਕਰਕੇ ਉਹ ਛੁਪਾਉਣ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਆ ਕਿ ਕਿਤੇ ਮੇਰੇ ਬੱਚੇ ਨੂੰ ਲੋਕੀ ਲੇਬਲ ਨਾ ਕਰ ਦੇਣ, ਮੈਨੂੰ ਸੋਸਾਇਟੀ ਕੀ ਕਹੂਗੀ, ਮੇਰੇ ਰਿਸ਼ਤੇਦਾਰ ਕੀ ਕਹਿਣਗੇ। ਤੋ ਉਸ ਡਰ ਦੇ ਚੱਕਰ 'ਚ ਵੀ ਸਾਡਾ ਇੰਡੀਆ ਵੀ ਆਪਾਂ ਆਪਣੇ ਉਸ ਡਾਇਗਨੋਸਿਸ ਨੂੰ ਐਕਸੈਪਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਆ ਤੇ ਇੱਕ ਡਿਨਾਇਲ ਸਟੇਜ 'ਚ ਰਹਿੰਦੇ ਆ।
ਸੋ ਸਾਡੇ ਸਮਾਜ 'ਚ ਬੜਾ ਇੱਕ ਸੰਵੇਦਨਹੀਣਤਾ ਹੈਗੀ ਹੈ, ਇਨਸੈਂਸਿਟੀਵਿਟੀ ਜਿਹਨੂੰ ਕਹਿੰਦੇ ਨੇ, ਕਿ ਔਟਿਜ਼ਮ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਮੰਦ ਬੁੱਧੀ ਜਾਂ ਹੋਰ ਵੀ ਅਸੀਂ ਜੇ ਮਾੜੇ ਲਫ਼ਜ਼ਾਂ ਦਾ ਇਸਤੇਮਾਲ ਕਹੀਏ ਤਾਂ ਲੋਕ ਪਾਗਲ ਵੀ ਕਹਿ ਦਿੰਦੇ ਨੇ। ਸੋ ਇਹਦੇ ਬਾਰੇ ਤੁਸੀਂ ਕਹਿ ਰਹੇ, ਸੋਸ਼ਲ ਸਟਿਗਮਾ ਜਿਹੜਾ ਹੈ ਲੋਕਾਂ 'ਚ, ਇੱਕ ਸ਼ਰਮਿੰਦਗੀ ਦਾ ਅਹਿਸਾਸ ਜਿਹੜਾ ਉਹ ਬਣ ਜਾਂਦਾ, ਥੋੜ੍ਹਾ ਜਿਹਾ ਇਹ ਦੱਸੋ ਕਿ ਇਹ ਕਿੰਨਾ ਕੁ ਗਲਤ ਹੈ ਕਿਸੇ ਬੱਚੇ ਨੂੰ ਇਸ ਤਰੀਕੇ ਦੇ ਨਾਲ ਦੇਖਣਾ, ਅਤੇ ਅਜਿਹੇ ਬੱਚੇ ਜਿਹੜੇ ਔਟਿਸਟਿਕ ਹੁੰਦੇ ਨੇ ਇਹਨਾਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ, ਇਹ ਆਮ ਬੱਚਿਆਂ ਨਾਲੋਂ ਵੱਖ ਕਿਵੇਂ ਹੁੰਦੇ?
ਦੇਖੀ ਜੀ, ਬਿਲਕੁਲ ਤੁਸੀਂ ਇਹ ਬਹੁਤ ਹੀ ਸੈਂਸਿਟਿਵ ਮੁੱਦੇ ਨੂੰ ਤੁਸੀਂ ਇਹ ਗੱਲ ਕੀਤੀ ਹੈ ਕਿ ਸਾਡੀ ਜੋ ਸੰਵੇਦਨਸ਼ੀਲਤਾ ਜੋ ਹੈ ਇਹ ਇਹਨਾਂ ਬੱਚਿਆਂ ਦੇ ਪ੍ਰਤੀ ਜਾਂ ਸੋਚ ਦੇ ਪ੍ਰਤੀ ਬੜੀ ਹੀ ਘੱਟ ਹੈਗੀ ਹੈ। ਸਾਨੂੰ ਇਨਫੈਕਟ ਇਹਨਾਂ ਬੱਚਿਆਂ ਲਈ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ। ਔਰ ਦੂਸਰੀ ਚੀਜ਼ ਨਾਲ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਹਰ ਬੱਚਾ ਮੰਦਬੁੱਧੀ ਨਹੀਂ ਹੁੰਦਾ
ਜੀ,
ਦੋਨੋਂ ਇੱਕ ਅਲੱਗ ਚੀਜ਼ ਹੈ। ਮਨ ਬੁੱਧੀ ਜਿਹਨੂੰ ਅਸੀਂ ਮੈਂਟਲ ਰਿਟਾਰਡੇਸ਼ਨ ਬੋਲਦੇ ਹਾਂ, ਇੱਕ ਉਹ ਅਲੱਗ ਚੀਜ਼ ਹੈ, ਔਰ ਔਟਿਜ਼ਮ ਇੱਕ ਅਲੱਗ ਚੀਜ਼ ਹੈ। ਔਟਿਜ਼ਮ ਦੇ ਵਿੱਚ ਬੱਚੇ ਜਨਰਲੀ, ਜਿਵੇਂ ਤੁਸੀਂ ਨਾਲ ਸਿਮਟਮ ਦੇ ਬਾਰੇ ਗੱਲ ਕੀਤੀ ਹੈ, ਦੋਨਾਂ ਨੂੰ ਮਿਕਸ ਕਰਕੇ ਕਹਿਣਾ ਹੈ ਕਿ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਸੋਸ਼ਲੀ ਡਿਲੇ ਹੁੰਦੇ ਆ, ਕਮਿਊਨੀਕੇਸ਼ਨ ਉਹਨਾਂ ਦਾ ਜੋ ਹੈ, ਚਾਹੇ ਵਰਬਲ ਆ ਨੋਨ ਵਰਬਲ, ਜੋ ਆਪਾਂ ਗੱਲਾਂ ਨਾਲ ਗੱਲ ਕਰਦੇ ਹਾਂ, ਦੂਜੀ ਚੀਜ਼ ਆਪਾਂ ਆਪਣੀ ਬੋਡੀ ਲੈਂਗੁਏਜ ਨੂੰ, ਆਈ ਕੰਟੈਕਟ ਨੂੰ, ਆਪਣੇ ਹੱਥ ਦੇ ਇਸ਼ਾਰੇ ਨੂੰ, ਬਾਕੀ ਚੀਜ਼ਾਂ ਨਾਲ ਆਪਾਂ ਕਰਦੇ ਹਾਂ, ਉਹ ਪਹਿਲਾਂ ਉਹਨਾਂ ਬਾਕੀ ਬੱਚਿਆਂ ਦੇ ਕੰਪੈਰੀਜ਼ਨਲੀ ਬਹੁਤ ਹੁੰਦਾ, ਜੋ ਕਿ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਐਕਸਪੈਕਟਡ ਹੋਣਾ ਚਾਹੀਦਾ। ਔਰ ਦੂਜੀ ਚੀਜ਼ ਇਹਨਾਂ ਦੇ ਪਲੇ ਸਕਿੱਲਸ ਜੁੜੇ ਹੁੰਦੇ ਆ ਕਿ ਨੋਰਮਲੀ ਬੱਚਾ ਚੁੰਮਦਾ ਕੋਈ ਖਿਲੌਣਾ ਹੈ ਤੇ ਨਾ, ਅਗਰ ਉਹਦੇ ਕੋਲ ਟੀ ਸੈੱਟ ਹੈ, ਕੱਪ ਪਲੇਟ ਹੈ, ਤਾਂ ਉਹਦੇ ਨਾਲ ਪ੍ਰਟੈਂਡ ਕਰਦਾ ਕਿ ਜਿਵੇਂ ਕੱਪ ਪਲੇਟ ਹੈਗੇ, ਤੋ ਉਸੇ ਹਿਸਾਬ ਨਾਲ ਖੇਡਦਾ ਹੈ। ਔਰ ਅੱਲਾ ਖੇਲਣ ਦੀ ਹੈ ਉਹ ਮਿਕਸ ਹੋ ਕੇ ਹੋਰ ਬੱਚਿਆਂ ਨਾਲ ਮਿਲ ਕੇ ਖੇਡਦਾ। ਜਿਹੜੇ ਔਟਿਜ਼ਮ ਵਾਲੇ ਬੱਚੇ ਹੁੰਦੇ ਆ ਉਹ ਆਪਣੇ ਆਪ ਚ ਹੁੰਦੇ, ਆਪਣੇ ਆਪ ਖੇਡਦੇ ਆ, ਦੂਜੇ ਬੱਚਿਆਂ ਨਾਲ ਮਿਕਸ ਹੋ ਕੇ ਨਹੀਂ ਖੇਡਦੇ। ਅਗਰ ਮਿਕਸ ਹੁੰਦੇ ਵੀ ਹੈ ਤਾਂ ਬੇਸਿਕਲੀ ਉਹ ਗਰੁੱਪ ਦੇ ਨਾਲ ਬੈਠੇ ਹੋਏ ਹੈ, ਪਰ ਫਿਰ ਵੀ ਉਹਨਾਂ ਦੇ ਨਾਲ ਨਹੀਂ ਖੇਡ ਰਹੇ, ਉਹਨਾਂ ਦੇ ਖਿਲੌਣੇ ਆਪਣੇ ਰੱਖੇ ਹੋਏ ਆ, ਆਪਣੇ ਕੋਲ ਹੈ, ਉਹ ਉਸੇ ਨਾਲ ਖੇਡ ਰਿਹਾ। ਔਰ ਨਾ ਜਿੰਨੇ ਜਿਵੇਂ ਦੂਜੀ ਚੀਜ਼ ਆਉਂਦੀ ਹੈ ਕਿ ਪ੍ਰਟੈਂਡ ਕਰਨਾ ਜਾਂ ਇਮੈਜੀਨੇਸ਼ਨ ਕਰਨਾ ਕਿ ਅੱਜ ਮੈਂ ਸੁਪਰਮੈਨ ਬਣਿਆ ਹੋਇਆ ਹੈ, ਅੱਜ ਆਪਾਂ ਲੁੱਕਾ ਛਿੱਪੀ ਖੇਡ ਰਹੇ ਹੈ, ਇੱਕ ਦੂਜੇ ਨੂੰ ਪਕੜਮ ਪਕੜਾਈ ਖੇਡ ਰਹੇ ਹੈ, ਇਹਨਾਂ ਦੇ ਦਿਮਾਗ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ ਹੈ। ਪਰ ਐਟ ਦਾ ਸੇਮ ਟਾਈਮ ਇਹਦਾ ਮਤਲਬ ਹੈ ਕਿ ਇਹ ਸੋਸ਼ਲੀ ਡਿਲੇ ਫੇਸ ਸਕਿੱਲ ਨਾਲ ਡਿਲੇਡ ਹੈ, ਪਰ ਇਹ ਮਤਲਬ ਨਹੀਂ ਹੈ ਕਿ ਸਾਰੇ ਔਟਿਜ਼ਮ ਵਾਲੇ ਬੱਚੇ ਜੋ ਇੰਟੈਲੀਜੈਂਟ ਨਹੀਂ ਹੈ।
ਵੈਸੇ ਤੇ ਦੇਖਿਆ ਜਾਵੇ ਤੇ ਬੜੇ ਬੜੇ ਇੰਟੈਲੀਜੈਂਟ, ਬੜੇ ਕਹਿ ਸਕਦੇ ਹੋ ਮਹਾਨ ਸ਼ਖਸੀਅਤਾਂ ਔਟਿਸਟਿਕ ਦੁਨੀਆ ਦੀਆਂ ਹੋਈਆਂ, ਜਿਸ ਤਰ੍ਹਾਂ ਐਲਬਰਟ ਆਈਨਸਟਾਈਨ।
ਜੀ ਬਿਲਕੁਲ, ਤੁਸੀਂ ਸਹੀ ਕੀਤੀ ਹੈ। ਤੇ ਉਹੀ ਮੇਰਾ ਮੈਸੇਜ ਕਹਿੰਦਾ ਇੱਥੇ, ਜਿੱਥੇ ਜੋ ਤੁਸੀਂ ਸੰਵੇਦਨਸ਼ੀਲਤਾ ਵਾਲਾ ਮੁੱਦਾ ਚੁੱਕਿਆ, ਤੇ ਉਸ ਹਿਸਾਬ ਨਾਲ ਮੈਂ ਕਹਿਣਾ ਚਾਹੁੰਦਾ ਕਿ ਔਟਿਜ਼ਮ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਬੱਚਾ ਮੰਦ ਬੁੱਧੀ ਦਾ ਹੈ, ਉਹਦੀ ਇੰਟੈਲੀਜੈਂਸ ਨਹੀਂ ਹੈ। ਉਹਨਾਂ ਦੀ ਜੋ ਖਾਸ ਕਰਕੇ ਸਾਰੀ ਜੋ ਐਨਰਜੀ ਹੁੰਦੀ ਹੈ, ਸਾਰੇ ਜੋ ਸਕਿੱਲ ਹੁੰਦੇ ਹੈ, ਉਹ ਕਿਸੇ ਇੱਕ ਤਰਫ ਡਾਇਵਰਟ ਹੋ ਸਕਦੇ ਹੈ। ਉਹ ਸਕਿੱਲ ਨੂੰ ਅਗਰ ਆਪਾਂ ਡਿਵੈਲਪ ਕਰੀਏ ਤਾਂ ਉਹ ਬੱਚਾ ਅੱਗੇ ਜਾ ਕਰਕੇ ਆਈਨਸਟਾਈਨ ਜੈਸੀ ਚੀਜ਼ਾਂ ਕਰ ਸਕਦਾ ਹੈ, ਔਰ ਉਹ ਸਕਿੱਲ ਹਰ ਬੱਚੇ 'ਚ ਹੈ।
ਨਿਸ਼ਾਨੀਆਂ ਤੁਸੀਂ ਦੱਸਤੀਆਂ, ਇਹ ਦੱਸੋ ਕਿ ਜੇ ਅਜਿਹੇ ਮਾਂ ਪਿਓ ਹੋਣ ਜਿਨ੍ਹਾਂ ਦਾ ਬੱਚਾ ਔਟਿਸਟਿਕ ਹੈ ਜਾਂ ਉਹਨਾਂ ਨੂੰ ਸ਼ੱਕ ਹੋਵੇ ਕਿ ਔਟਿਸਟਿਕ ਹੈ, ਉਹਨਾਂ ਦੇ ਕੋਲ ਮਦਦ ਵਾਸਤੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਰਿਸੋਰਸਿਸ, ਯਾਨੀ ਕਿ ਕਿਹੜੇ ਵਸੀਲੇ ਉਪਲਬਧ ਨੇ?
ਕਾਫੀ ਸਾਰੇ ਰਿਸੋਰਸਿਸ ਅਵੇਲੇਬਲ ਹੈ, ਜਿਵੇਂ ਜਿਹੜੇ ਬੱਚੇ 6 ਸਾਲ ਤੋਂ ਘੱਟ ਵਾਲੇ ਹੈ ਉਹਨਾਂ ਲਈ NDIs ਦੇ ਥਰੂ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਜਿਹੜੀ ਹੁੰਦੀ ਹੈ, ਉਹਦੇ ਥਰੂ ਜਿਹਨੂੰ ਅਸੀਂ ਬੋਲਦੇ ਹਾਂ ਅਰਲੀ ਚਾਈਲਡਹੁੱਡ ਅਰਲੀ ਇੰਟਰਵੈਂਸ਼ਨ, ਇੱਕ ਪ੍ਰੋਗਰਾਮ ਹੈਗਾ ਹੈ। ਅਤੇ ਇਹ ਉਹ ਬੱਚਿਆਂ ਦੀ ਜਾਂ ਤਾਂ ਪੀਡੀਆਟ੍ਰੀਸ਼ੀਅਨ ਜਾਂ GP ਜਾਂ ਈਵਨ ਮੈਟਰਨਰੀ ਚਾਈਲਡ ਹੈਲਥ ਨਰਸ ਜਾਂ ਈਵਨ ਐਜ਼ ਅ ਪੇਰੈਂਟ ਤੁਸੀਂ ਖੁਦ ਵੀ ਉਹ ਫੋਰਮ ਨੂੰ ਭਰ ਸਕਦੇ ਹੋ। ਉਹ ਭਰ ਕੇ ਉਹ ਤੁਸੀਂ ਇਹ ਫੋਰਮ ਤੁਸੀਂ NDIS ਨੂੰ ਭੇਜ ਦਿਓ, ਕਿਉਂਕਿ NDIS ਦਾ ਐਡਰੈਸ, ਟੈਲੀਫੋਨ ਨੰਬਰ ਤੁਹਾਨੂੰ ਵੈਬਸਾਈਟ ਤੋਂ ਮਿਲ ਜੂਗਾ, ਗੂਗਲ ਤੋਂ ਮਿਲ ਜੂਗਾ। ਜਿੰਨੀ ਇੱਕ ਮੈਂ ਇੱਥੇ ਇਹ ਚੀਜ਼ ਇਹਨੇ ਕਰਨਾ ਚਾਹੂੰਗਾ ਕਿ ਜਿੰਨੀ ਜਲਦੀ ਭੇਜੋਗੇ ਉਨਾ ਹੀ ਤੁਹਾਡੇ ਫਾਇਦੇ 'ਚ ਰਹੂਗਾ, ਕਿਉਂਕਿ ਉਹ ਪ੍ਰੋਸੈਸ ਕਰਨ 'ਚ 3 ਤੋਂ 6 ਮਹੀਨੇ ਲੱਗ ਜਾਂਦੇ ਉਹਨਾਂ ਦੇ। ਤਾਂ ਡਿਪੈਂਡਿੰਗ ਅਪਨ ਕਿੰਨੀ ਸੀਵੀਅਰ, ਕਿੰਨੀ ਪ੍ਰੋਬਲਮ ਹੈ, ਗੌਰਮੈਂਟ ਜਨਰਲੀ ਚੰਗੀ ਖਾਸੀ ਡਾਲਰ ਦੇ ਨਾਂ ਤੇ ਫੰਡਿੰਗ ਦਿੰਦੀ ਹੈ, ਜੋ ਕਿ ਜਨਰਲੀ ਵੈਰੀ ਕਰਦੀ ਹੈ ਕਿ 10-15 ਹਜ਼ਾਰ ਤੋਂ ਲੈ ਕਰਕੇ ਈਵਨ 50-60 ਹਜ਼ਾਰ ਤੱਕ ਹੀ ਮੇਰੇ ਬੱਚਿਆਂ ਨੂੰ, ਜੋ ਮੇਰੇ ਪੇਸ਼ੈਂਟ ਹੈ ਉਹਨਾਂ ਨੂੰ ਫੰਡਿੰਗ ਮਿਲੀ ਹੈ। ਉਹ ਫੰਡਿੰਗ ਨੂੰ ਜਦੋਂ ਉਹਨਾਂ ਦੇ ਨਾਂ ਤੇ ਐਲੋਕੇਟ ਹੋ ਜਾਂਦੀ ਹੈ, ਉਹ ਫੰਡਿੰਗ ਮਾਂ ਪਿਓ ਬੱਚੇ ਦੇ ਲਈ ਸਪੀਚ ਥੈਰੇਪੀ ਲਈ, ਓਕੂਪੇਸ਼ਨਲ ਥੈਰੇਪੀ ਲਈ ਤੇ ਬਿਹੇਵੀਅਰਲ ਥੈਰੇਪੀ ਲਈ ਜਾਂ ABA ਥੈਰੇਪੀ, ਜੋ ਥੈਰੇਪੀ ਇਹਨਾਂ ਬੱਚਿਆਂ ਨੂੰ ਦੇਣੀ ਆ ਉਹਨਾਂ ਨੂੰ ਉਹਨਾਂ ਲਈ ਤੁਸੀਂ ਯੂਜ਼ ਕਰ ਸਕਦੇ ਹੋ।
ਠੀਕ ਹੈ, ਤੇ ਇਸ ਦੇ ਅਲਾਵਾ ਵੀ ਕੁਝ ਹੁੰਦਾ ਜੀ, ਬਲਕ ਬਿਲਿੰਗ ਤੋਂ ਵੀ ਸਹਾਇਤਾ ਮਿਲਦੀ ਹੈ ਇਲਾਜ ਵਾਸਤੇ ਮੈਡੀਕੇਅਰ ਵੱਲੋਂ?
ਜੀ, ਥੋੜੀ ਜੀ ਸਹਾਇਤਾ, ਮੇਜਰ ਸਹਾਇਤਾ ਤਾਂ ਦੇਖੋ ਅੱਜ ਤੱਕ ਜਿਹੜੀ ਆ ਰਹੀ ਆ ਉਹ NDIS ਤੋਂ ਆ ਰਹੀ ਹੈ।
ਠੀਕ ਹੈ,
ਉਹਦੇ ਇਲਾਵਾ ਮੈਡੀਕੇਅਰ ਦੇ ਅੰਤਰਗਤ ਔਰ ਜਿਹਨੂੰ ਅਸੀਂ ਬੋਲਦੇ ਹਾਂ ਹੈਲਪਿੰਗ ਚਿਲਡਰਨ ਵਿਦ ਔਟਿਜ਼ਮ ਪੈਕੇਜ ਦੇ ਅੰਦਰ ਥੋੜੇ ਸੈਸ਼ਨਸ ਮਿਲਦੇ ਹੈ, ਜਿਹਨੂੰ ਅਸੀਂ ਬੋਲਦੇ ਹਾਂ ਬੈਟਰ ਐਕਸੈਸ ਟੂ ਮੈਂਟਲ ਹੈਲਥ ਕੇਅਰ ਪਲਾਨ। ਤੋ 10 ਇੰਡੀਵਿਜੁਅਲ 10 ਗਰੁੱਪ ਸੈਸ਼ਨ ਇਹਨਾਂ ਬੱਚਿਆਂ ਨੂੰ ਮਿਲਦੇ ਹੈ ਐਵਰੀ ਈਅਰ, ਜੋ GP ਸਟਾਰਟ ਕਰ ਸਕਦਾ ਹੈ। CDM ਪਲਾਨ, ਜੋ ਕਿ ਕਰੋਨਿਕ ਡਿਜ਼ੀਜ਼ ਮੈਨੇਜਮੈਂਟ ਪਲਾਨ ਜਿਸ ਨੂੰ ਬੋਲਦੇ ਹੈ, ਉਹ 5 ਸੈਸ਼ਨ ਐਵਰੀ ਈਅਰ GP ਸਟਾਰਟ ਕਰ ਸਕਦਾ ਮੈਡੀਕੇਅਰ ਬਲਕ ਬਿੱਲ ਵਾਲੇ। ਉਹਤੋਂ ਇਲਾਵਾ ਪੀਡੀਆਟ੍ਰੀਸ਼ੀਅਨ, ਐਜ਼ ਅ ਪੀਡੀਆਟ੍ਰੀਸ਼ੀਅਨ ਮੈਂ ਸਟਾਰਟ ਕਰ ਸਕਦਾ 20 ਸੈਸ਼ਨ ਜੋ ਕਿ ਇਹਨਾਂ ਦੇ ਲਾਈਫ ਟਾਈਮ ਵਾਲੇ ਹੁੰਦੇ ਹੈ। ਤੋ ਇਹ ਐਕਸਟਰਾ ਸੈਸ਼ਨ ਇਨ ਅਡੀਸ਼ਨ ਟੂ ਜੋ ਆਪਣੀ NDIS ਫੰਡਿੰਗ ਲਈ ਇਹਨਾਂ ਲਈ ਐਪਲੀਕੇਬਲ ਹੁੰਦੇ ਆ। ਇਹਦੇ ਇਲਾਵਾ ਸਾਰੀ ਫੈਮਲੀ ਇਰਰਿਸਪੈਕਟਿਵ ਆਫ ਦੇਅਰ ਇਨਕਮ ਜਿੰਨੀ ਵੀ ਹੈ, ਉਹ ਕੇਅਰ ਅਲਾਉਂਸ ਲਈ ਵੀ ਐਲੀਜੀਬਲ ਹੁੰਦੇ ਆ।
ਠੀਕ ਹੈ ਜੀ,
ਤੋ ਮੈਡੀਕੇਅਰ ਸੋਰੀ ਸੈਂਟਰਲ ਲਿੰਕ ਤੋਂ ਉਹਨਾਂ ਨੂੰ ਅਰਾਊਂਡ $130-140 ਪਰ ਫੋਰਟਨਾਈਟ ਉਹ ਫੰਡਿੰਗ ਟੂ ਲੁੱਕ ਆਫਟਰ ਯੋਰ ਚਾਈਲਡ ਉਹ ਮਿਲਦੀ ਹਰ ਫੋਰਟਨਾਈਟ।
ਤੇ ਡਾਕਟਰ ਸਾਹਿਬ, ਔਟਿਸਟਿਕ ਬੱਚਿਆਂ ਦੇ ਵਾਸਤੇ ਜਿਹੜੇ ਆਮ ਸਕੂਲ ਨੇ ਉਹਨਾਂ ਦੇ ਵਿੱਚ ਪੜ੍ਹਨਾ ਮੁਮਕਿਨ ਹੈ ਕਿ ਇਹਨਾਂ ਦੇ ਕੋਈ ਖਾਸ ਸਕੂਲ ਹੁੰਦੇ?
ਦੋਨੋਂ ਚੀਜ਼ਾਂ ਹੈਗੀਆਂ, ਜਾਂ ਸਪੈਸ਼ਲ ਸਕੂਲ 'ਚ ਜਾ ਸਕਦੇ ਹੈ, ਪਰ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਬੱਚਾ ਜਿੰਨੀ ਕੋਸ਼ਿਸ਼ ਹੋ ਸਕੇ ਕਿ ਉਹ ਨੋਰਮਲ ਸਟ੍ਰੀਮ ਲਾਈਨ ਸਕੂਲ 'ਚ ਜਾਵੇ, ਚਾਹੇ ਉਹਨੂੰ ਥੋੜ੍ਹੀ ਬਹੁਤ ਹੈਲਪ ਦੀ ਅਰੇਂਜ ਕਰਾਉਣੀ ਪਵੇ ਸਕੂਲ ਦੇ ਵਿੱਚ, ਅਤੇ ਆਪਾਂ ਉਹਨੂੰ ਸਕੂਲ ਦੇ ਵਿੱਚ ਉਹਦੀ ਐਕਸਟਰਾ ਹੈਲਪ ਅਰੇਂਜ ਕਰਦੇ ਹਾਂ, ਜਿਹਨੂੰ ਅਸੀਂ ਬੋਲਦੇ ਹਾਂ ਇੰਟੀਗ੍ਰੇਸ਼ਨ ਏਡ ਜਾਂ ਏਡ ਟੀਚਰ।
ਸਾਡੇ ਸਮਾਜ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਕੋਈ ਬੱਚੇ ਜਿਹੜੇ ਨੇ ਉਹ ਬੋਲਣਾ ਦੇਰ ਨਾਲ ਸ਼ੁਰੂ ਕਰਦੇ ਨੇ, ਸੋ ਉਹਨਾਂ ਨੂੰ ਆਖਿਆ ਜਾਂਦਾ ਜੀ ਤੁਸੀਂ ਖਿਆਲ ਨਹੀਂ ਰੱਖਦੇ ਬੱਚਿਆਂ ਦਾ, ਦਾਦਾ ਦਾਦੀ ਨਾਨਾ ਨਾਨੀ ਇੰਡੀਆ ਤੋਂ ਕਹਿੰਦੇ ਨੇ ਕਿ ਤੁਸੀਂ ਬੱਚਿਆਂ ਨੂੰ ਆਪਣੀ ਬਿਜ਼ੀ ਲਾਈਫ 'ਚੋਂ ਟਾਈਮ ਨਹੀਂ ਦੇ ਪਾਉਂਦੇ ਅਤੇ ਇਹਨਾਂ ਨੂੰ ਤੁਸੀਂ ਸਾਡੇ ਕੋਲ ਭੇਜ ਦਿਓ ਭਾਰਤ। ਐਸੇ ਸਟੈਪ ਜਿਹੜੇ ਨੇ ਤੁਸੀਂ ਇਹਨਾਂ ਨੂੰ ਕਿਸ ਤਰੀਕੇ ਦੇਖਦੇ ਹੋ ਬਤੌਰ ਸਪੈਸ਼ਲਿਸਟ? ਹਾਂਜੀ
ਬਿਲਕੁਲ, ਆਈ ਥਿੰਕ ਇਹ ਤੁਸੀਂ ਇੱਕ ਬਹੁਤ ਹੀ ਸੋਹਣਾ ਕੁਐਸਚਨ ਪੁੱਛਿਆ, ਕਿਉਂਕਿ ਮੈਂ ਆਪਣੀ ਪ੍ਰੈਕਟਿਸ 'ਚ ਇਹ ਵਾਲਾ ਕੁਐਸਚਨ ਆਲਮੋਸਟ ਹਰ ਵੀਕ ਆ ਕੇ ਸੁਣਦਾ ਹੈ ਕਿ ਮੇਰੇ ਕੋਲ ਜੋ ਬੱਚਾ ਲੈ ਕੇ ਆਉਂਦੇ ਉਹ ਬੋਲਦੇ ਕਿ ਬੱਚਾ ਬੋਲ ਨਹੀਂ ਰਿਹਾ, ਪਰ ਮੇਰੇ ਪਿੱਛੇ ਪੰਜਾਬ 'ਚ ਮੇਰੇ ਪੇਰੈਂਟਸ ਨੇ ਜਾਂ ਇਨ-ਲਾਜ਼ ਨੇ ਮੇਰੇ ਤੋਂ ਪ੍ਰੈਸ਼ਰ ਪਾ ਰਿਹਾ ਕਿ ਤੂੰ ਬੱਚੇ ਨੂੰ ਲਿਆ, ਤੁਸੀਂ ਦੋਨੋਂ ਉੱਥੇ ਜੀ ਕੰਮ ਕਰ ਰਹੇ ਹੋ, ਆਪਣੇ ਆਪ ਤੁਹਾਡੇ ਕੋਲ ਟਾਈਮ ਨਹੀਂ ਹੈ, ਤੁਸੀਂ ਟਾਈਮ ਨਹੀਂ ਦਿੱਤਾ ਬੱਚੇ ਨੇ, ਇਸ ਕਰਕੇ ਬੋਲ ਨਹੀਂ ਰਿਹਾ। ਇਹ ਸਾਡੀ ਸੋਸਾਇਟੀ ਦੀ ਬਹੁਤ ਵੱਡੀ ਪ੍ਰੋਬਲਮ ਹੈ। ਮੇਰਾ ਇੱਕ ਕਹਿਣਾ ਹੈ ਕਿ ਇੱਥੇ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਕਿ ਬੱਚਾ, ਜਦੋਂ ਤੁਸੀਂ ਕਹਿ ਰਹੇ ਕੁਛ ਬੱਚੇ ਨੋਰਮਲੀ ਲੇਟ ਬੋਲਦੇ ਆ, ਬਿਲਕੁਲ ਸਹੀ ਹੈ, ਕੁਛ ਬੱਚੇ ਨੋਰਮਲੀ ਲੇਟ ਬੋਲਦੇ ਆ, ਉਹਨਾਂ ਲਈ ਅਸੀਂ ਪਰੇਸ਼ਾਨ ਨਹੀਂ ਹੁੰਦੇ, ਕਿਉਂਕਿ ਸਾਨੂੰ ਪਤਾ ਕਿ ਜਦੋਂ ਬੋਲਣਾ ਸ਼ੁਰੂ ਕਰੇਗਾ ਉਹ ਕੋਈ ਬੱਚੇ ਚੁੱਪ ਨਹੀਂ ਹੁੰਦੇ ਬਾਅਦ 'ਚ। ਪਰ ਇਹ ਧਿਆਨ ਜ਼ਰੂਰੀ ਹੈ ਕਿ ਕਿਹੜੇ ਬੱਚੇ ਨੂੰ ਅਸੀਂ ਵੇਟ ਕਰ ਸਕਦੇ ਹਾਂ। ਤਾਂ ਮੇਰਾ ਇੱਕ ਮੈਸੇਜ ਇਹ ਹੁੰਦਾ ਕਿ ਇੱਥੇ ਕਿ ਅਗਰ ਤੁਹਾਡਾ ਬੱਚਾ ਮੰਨ ਲਓ ਜੇ 18 ਮਹੀਨੇ ਦਾ ਬੱਚਾ ਹੋ ਗਿਆ ਹੈ, ਅਗਰ ਬੱਚਾ ਕੁਛ ਸ਼ਬਦ ਨਹੀਂ ਬੋਲ ਰਿਹਾ ਹੈ ਔਰ ਨਾ ਹੀ ਉਹਦੇ ਨਾਲ ਉਹ ਪੁਆਇੰਟ ਕਰ ਰਿਹਾ ਹੈ, ਹੈ ਨਾ, ਜਿਵੇਂ ਤੁਸੀਂ ਮੈਂ ਪੁੱਛਾਂ ਕਿ ਤੇਰੀ ਮੰਮੀ ਕਿੱਥੇ ਆ, ਉਹ ਉਂਗਲੀ ਕਰਕੇ ਮੈਨੂੰ ਦੱਸੇ ਇਹ ਮੇਰੀ ਮੰਮੀ ਹੈ, ਇਹ ਮੇਰੀ ਡੈਡੀ ਹੈ, ਆਹ ਮੇਰੀ ਅੱਖ ਹੈ, ਇਹ ਮੇਰੀ ਨੱਕ ਹੈ, ਇਹ ਇਹ ਪਿਕਚਰ ਬੁੱਕ ਤੇ ਮੈਨੂੰ ਦੱਸੇ ਕਿ ਆਹ ਮੰਮੀ ਦੀ ਪਿਕਚਰ ਹੈ, ਚਾਹੇ ਉਹ ਬੋਲੇ ਨਾ ਮਗਰ ਉਂਗਲੀ ਰੱਖ ਕੇ ਦੱਸ ਦੇ, ਦੈਨ ਆਈ ਵਿਲ ਨੋਟ ਬੀ ਵਰੀਡ ਅਬਾਊਟ।
ਠੀਕ ਹੈ,
ਪਰ ਅਗਰ ਉਹ ਉਂਗਲੀ ਨਹੀਂ ਕਰਦਾ, ਅਗਰ ਪੁਆਇੰਟ ਨਹੀਂ ਕਰਦਾ,
ਮੋਟਰ ਸਕਿਲਸ ਵੀ ਨਹੀਂ ਹੈਗੀਆਂ ਤੇ ਵੋਕਲ ਸਕਿਲਸ ਵੀ ਨਹੀਂ ਹੈਗੀਆਂ,
ਬਿਲਕੁਲ, ਅਗਰ ਉਹ ਪੁਆਇੰਟ ਨਹੀਂ ਕਰਦਾ, ਆਪਣੇ ਨਾਂ ਨੂੰ ਰਿਸਪੋਂਡ ਨਹੀਂ ਕਰਦਾ, ਉਹਨੂੰ 10 ਵਾਰ ਦਿਨ 'ਚ ਤੁਸੀਂ ਬੁਲਾਓ ਉਹ ਇੱਕ ਵਾਰ ਵੀ ਨਹੀਂ ਸੁਣਦਾ, ਜਿਵੇਂ ਇਗਨੋਰ ਕਰਦਾ, ਦੈਟ ਇਜ਼ ਅ ਵਰੀ, ਦੈਟ ਇਜ਼ ਅ ਵਰੀ। ਉਹ ਇਸ ਵਜ੍ਹਾ ਤੋਂ ਨਹੀਂ ਹੈ ਕਿ ਤੁਸੀਂ ਬੱਚੇ ਨੂੰ ਟਾਈਮ ਨਹੀਂ ਦਿੱਤਾ, ਜਾਂ ਬੱਚਾ ਟੀਵੀ ਜ਼ਿਆਦਾ ਦੇਖ ਰਿਹਾ, ਜਾਂ ਸਕਰੀਨ ਜ਼ਿਆਦਾ ਦੇਖ ਰਿਹਾ, ਜਾਂ ਤੁਹਾਡੇ ਦਾਦਾ ਦਾਦੀ ਤੋਂ ਪਿਰੇ ਹੈ, ਜਾਂ ਪੰਜਾਬ ਜਾ ਕੇ ਕੁਛ ਮੈਜਿਕ ਹੋ ਜੂਗਾ ਉਹਦੇ ਲਈ। ਨਹੀਂ, ਇਸ ਬੱਚਿਆਂ ਲਈ ਮੇਰਾ ਮੈਸੇਜ ਹੈ ਕਿ ਤੁਸੀਂ ਟਾਈਮ ਬਰਬਾਦ ਨਹੀਂ ਕਰੋ, ਉਹਦੇ ਲਈ ਟਾਈਮਲੀ ਹੈਲਪ ਦਿਓ, ਇੱਥੇ ਜਿੰਨੀ ਹੈਲਪ ਤੁਹਾਨੂੰ ਮਿਲ ਜੂਗੀ, ਪਿੱਛੇ ਸਾਡੇ ਪੰਜਾਬ 'ਚ ਉਹ ਤੁਹਾਨੂੰ ਹੈਲਪ ਨਹੀਂ ਮਿਲੂਗੀ, ਕਿਉਂਕਿ ਮੈਂ ਇੰਨੇ ਸਾਰੇ ਬੱਚੇ ਪਹਿਲੇ ਵੀ ਦੇਖ ਚੁੱਕਿਆ ਹੈ ਜੋ ਪੰਜਾਬ ਜਾਂਦੇ ਆ ਆਪਣਾ ਟਾਈਮ ਬਰਬਾਦ ਕਰਕੇ, ਉੱਥੇ ਲੋਕ ਡਾਕਟਰ ਜਾ ਕੇ ਸੀਟੀ ਕਰਦੇ ਆ, MRI ਕਰਦੇ ਆ, EEG ਕਰਦੇ ਆ, ਸਾਰਾ ਕੁਛ ਕਰਕੇ ਬੋਲਦੇ ਨਹੀਂ, ਤੁਹਾਡੇ ਡਾਕਟਰ ਨੇ ਜੋ ਕਿਹਾ ਔਟਿਜ਼ਮ ਹੀ ਹੈਗਾ, ਤੁਸੀਂ ਵਾਪਸ ਲੈ ਜਾਓ। ਸੋ ਦੈਟ ਵੇਸਟ ਯੂਰ 1 year ਆਫ ਟਾਈਮ ਐਂਡ ਲੋਟ ਆਫ ਮਨੀ, ਐਂਡ ਤੁਸੀਂ ਆਪਣੇ ਬੱਚੇ ਦੀ ਜਿੰਨੀ ਹੈਲਪ ਕਰਨੀ ਸੀ 1 ਸਾਲ ਪਿੱਛੇ ਹੋ ਗਏ। ਤੇ ਬੱਚਿਆਂ ਨੂੰ ਸਾਨੂੰ ਸਕਰੀਨ, ਚਾਹੇ ਉਹ ਕੋਈ ਵੀ ਬੱਚਾ ਹੋਵੇ, ਨੋਰਮਲ ਹੋਵੇ, ਕਿਸੇ ਵੀ ਏਜ 'ਚ ਹੋਵੇ, ਸਕਰੀਨ ਟਾਈਮ ਨੂੰ ਹਮੇਸ਼ਾ ਘੱਟ ਕਰਨਾ ਹੈ, ਕਿਉਂਕਿ ਬੱਚੇ ਅਸੀਂ ਜਿਵੇਂ ਕਹਿੰਦੇ ਹਾਂ ਕਿ 2 ਸਾਲ ਤੋਂ ਘੱਟ ਬੱਚੇ ਨੂੰ TV ਸਕਰੀਨ ਨਹੀਂ ਹੋਣੀ ਚਾਹੀਦੀ, 2 ਸਾਲ ਦੇ ਉੱਤੇ ਬੱਚੇ ਨੂੰ 1 ਘੰਟਾ ਤੇ ਜ਼ਿਆਦਾ ਪਰ ਡੇ ਸਕਰੀਨ ਟਾਈਮ ਨਹੀਂ ਹੋਣਾ ਚਾਹੀਦੀ। ਉਸ ਬੱਚੇ ਦੇ ਨਾਲ ਟਾਈਮ ਸਪੈਂਡ ਕਰੋ, ਉਹਦੇ ਨਾਲ ਬਹਿ ਕੇ ਖੇਲੋ, ਉਹਦੇ ਨਾਲ ਇੰਟਰੈਕਟ ਕਰੋ, ਪਰ ਅਗਰ ਉਹ ਨਹੀਂ ਸਿੱਖ ਰਿਹਾ ਕਿਵੇਂ ਖੇਲਣਾ, ਕਿਵੇਂ ਗੱਲ ਕਰਨਾ, CEO ਡਾਕਟਰ।
ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਡਾਕਟਰ ਖਿਲਨ, ਵਰਲਡ ਔਟਿਜ਼ਮ ਡੇ ਦੇ ਬਾਰੇ ਸਾਡੇ ਸਰੋਤਿਆਂ ਤੱਕ ਬੜੀ ਅਹਿਮ ਜਾਣਕਾਰੀ ਪਹੁੰਚਾਈ ਤੁਸੀਂ, ਧੰਨਵਾਦ।
ਥੈਂਕ ਯੂ, ਥੈਂਕ ਯੂ ਰਿਚਾ ਜੀ।
ਦੋਸਤੋ, ਇਸ ਇੰਟਰਵਿਊ ਬਾਰੇ ਸਾਡੇ ਨਾਲ ਜੇ ਤੁਸੀਂ ਵਿਚਾਰ ਸਾਂਝੇ ਕਰਨਾ ਚਾਹੋ ਤੇ ਫਿਰ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Listen on Apple Podcasts, Google Podcasts, Spotify, or wherever you get your podcasts from.